ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ।
ਦੇ ਦੂਜੇ ਦਿਲ ਦੇਖ ਲਈਏ
پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچوں، اج میں تانوں بائبل مقدس چوں اے دساں گی کہ یسوع مسیح نے سانوں اے کہیا اے کہ اسی نمک دی طرح بنیے، تاکہ لوگ سانوں ویکھ کے اے جانن کہ اسی یسوع مسیح دے پیروکار ہاں۔ اگر اسی بائبل مقدس چوں متی رسول دی انجیل اندے پنجویں باپ دی تیرویں آیت تو لے کے سولویں آیت تک پڑھیے، تے ایتھے لکھیا ہے کہ تسی زمین دے نمک ہو، لیکن اگر نمک دا مزہ جاندا رہے تے او کس چیز نال نمکین کیتا جائے گا؟ پھر او کسے کام دا نہیں سوائے اندے کہ باہر سٹ دیتا جائے تے لوکاں دے پیراں دے تھلے روندیا جائے۔ تسی دنیا دے نور ہو، جڑا شہر پہاڑ تے وے او چھپ نہیں سکدا، تے چراغ جلا کے پیمانے دے تھلے نہیں رکھیا جاندا، بلکہ اسی انہوں چراغ دان چے رکھنے ہاں، تے پھر اندے نال کار دے سارے لوکاں نوں روشنی پہنچ دیئے۔ اسی طرح تواڈی روشنی آدمیاں دے سامنے چمکے، تاکہ او تواڈے نیک کماں تو ویکھ کے تانوں باپ دی جڑا آسمان تے وے تمجید کرن۔ پیارے بچوں، اسی ویکھنے ہاں کہ بائبل مقدس دیاں اے خوبصورت آیتاں سانوں اس گل دی تعلیم دیندیاں نے کہ یسوع مسیح نے سانوں یہ فرمایا ہے کہ اسی نمک دی طرح بنیے، تاکہ لوگ سانوں ویکھ کے ساڈے باپ دی جڑا آسمان تے وی ان دی تمجید کرن۔ پیارے بچوں، جدوں یسوع مسیح اس دنیا چ سن تے او لوکاں نوں خداوند دی بادشاہی دی خوشخبری سنان دے نال نال اپنے شاگرداں نوں وی سکھان دے لئی وقت کڈھ لیندے سن۔ یسوع مسیح دے خاص 12 دوستاں دے علاوہ ہور وی بہت سارے لوگ سن جڑے یسوع مسیح تے ایمان لے آئے سن ਤੇ ਉਹਨਾਂ ਦੀ ਫਰਮਾ ਬਰਦਾਰੀ ਕਰਦੇ ਸਨ। ਯਿਸੂ ਮਸੀਹ ਉਹਨਾਂ ਨੂੰ ਇਹ ਦੱਸਦੇ ਸਨ ਕਿ ਮੇਰੇ ਪੈਰੋਕਾਰ ਬਣਨ ਦੇ ਲਈ ਤੁਹਾਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਲੋਕ ਯਿਸੂ ਮਸੀਹ ਦੀਆਂ ਗੱਲਾਂ ਨੂੰ ਬੜੇ ਗੌਰ ਤੇ ਤਵੱਜਾ ਨਾਲ ਸੁਣਦੇ ਸਨ। ਪਿਆਰੇ ਬੱਚੋ, ਉਹਨਾਂ ਲੋਕਾਂ 'ਚ ਕਈ ਕਿਸਮ ਦੇ ਲੋਕ ਸ਼ਾਮਿਲ ਹੁੰਦੇ ਸਨ। ਔਰਤਾਂ ਵੀ, ਮਾਹੀਗੀਰ ਵੀ, ਦੁਕਾਨਦਾਰ, ਕਾਰੀਗਰ, ਸੌਦਾਗਰ ਤੇ ਮਹਿਸੂਲ ਲੈਣ ਵਾਲੇ ਵੀ ਸ਼ਾਮਿਲ ਹੁੰਦੇ ਸਨ, ਤੇ ਫਿਰ ਲੜਕੇ ਤੇ ਲੜਕੀਆਂ ਵੀ ਮੌਜੂਦ ਹੁੰਦੀਆਂ ਸਨ। ਛੋਟੇ ਛੋਟੇ ਬੱਚੇ ਵੀ ਯਿਸੂ ਮਸੀਹ ਦੀਆਂ ਗੱਲਾਂ ਨੂੰ ਬੜੇ ਗੌਰ ਨਾਲ ਸੁਣਦੇ ਸਨ। ਸੋ ਯਿਸੂ ਮਸੀਹ ਇੱਕ ਦਿਨ ਉਹਨਾਂ ਸਾਰਿਆਂ ਨੂੰ ਇਹ ਕਹਿਣ ਲੱਗੇ ਕਿ ਜਦੋਂ ਤੁਸੀਂ ਮੇਰੇ ਪੈਰੋਕਾਰ ਬਣ ਜਾਂਦੇ ਹੋ ਤੇ ਫਿਰ ਤੁਸੀਂ ਜਿੱਥੇ ਕਿਤੇ ਵੀ ਹੋਵੋ ਮੇਰੀ ਖਿਦਮਤ ਕਰ ਸਕਦੇ ਹੋ। ਤੁਸੀਂ ਜਿੱਥੇ ਰਹਿੰਦੇ ਹੋਵੋ, ਜਿੱਥੇ ਮੁਲਾਜ਼ਮਤ ਕਰਦੇ ਹੋ ਜਾਂ ਕਾਰੋਬਾਰ ਕਰਦੇ ਹੋਵੋ, ਗਰਜ਼ ਹਰ ਜਗ੍ਹਾ ਤੇ ਮੇਰੀ ਖਿਦਮਤ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਨਮਕ ਦੀ ਮਾਨਦ ਹੋਵੋਗੇ, ਕਿਉਂਕਿ ਨਮਕ ਨਾਲ ਚੀਜ਼ਾਂ ਨੂੰ ਮਜ਼ੇਦਾਰ ਬਣਾਇਆ ਜਾਂਦਾ ਹੈ। ਸੋ ਅਗਰ ਤੁਸੀਂ ਦੁਨੀਆ ਦੇ ਸਭ ਤੋਂ ਕਿਸੇ ਛੋਟੇ ਕੋਨੇ 'ਚ ਵੀ ਰਹਿੰਦੇ ਹੋ, ਤੁਸੀਂ ਉਹਨੂੰ ਤਾਜ਼ਾ ਅਤੇ ਸਿਹਤ ਬਖਸ਼ ਰੱਖ ਸਕਦੇ ਹੋ। ਪਿਆਰੇ ਬੱਚੋ, ਯਿਸੂ ਮਸੀਹ ਉਹਨਾਂ ਨੂੰ ਇਹ ਦੱਸਦੇ ਕਿ ਅਗਰ ਤੁਸੀਂ ਖੁਦਾ ਬਾਪ ਨਾਲ ਮੁਹੱਬਤ ਰੱਖਦੇ ਹੋ ਤੇ ਫਿਰ ਦਿਆਨਦਾਰ, ਇਨਸਾਫ ਪ੍ਰਸਤ ਤੇ ਮਿਹਨਤੀ ਬਣੋ, ਜ਼ਰੂਰਤਮੰਦਾਂ ਦੀ ਮਦਦ ਕਰੋ। ਅਗਰ ਕਿਸੇ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਤੇ ਉਹਦੀ ਮਦਦ ਕਰੋ। ਅਗਰ ਕੋਈ ਮੁਹਤਾਜ ਤੁਹਾਡੇ ਕੋਲੋਂ ਕਿਸੇ ਚੀਜ਼ ਦੇ ਲਈ ਦਰਖਾਸਤ ਕਰ ਰਿਹਾ ਹੈ ਤੇ ਅਗਰ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਤੇ ਉਹਦੀ ਮਦਦ ਜ਼ਰੂਰ ਕਰੋ। ਪਿਆਰੇ ਬੱਚੋ, ਯਾਦ ਰੱਖੋ ਕਿ ਨਮਕ ਖਾਣੇ ਨੂੰ ਜ਼ਾਇਕਾ ਦਿੰਦਾ ਹੈ। ਸੋ ਸਾਨੂੰ ਖੁਦਾਵੰਦ ਯਿਸੂ ਮਸੀਹ ਨੇ ਇਹ ਤਾਲੀਮ ਦਿੱਤੀ ਹੈ ਕਿ ਅਸੀਂ ਵੀ ਇਸ ਦੁਨੀਆ 'ਚ ਰਹਿ ਕੇ ਖੁਦਾ ਬਾਪ ਦੀ ਮੁਹੱਬਤ ਨੂੰ ਦੂਸਰਿਆਂ ਤੱਕ ਪਹੁੰਚਾਈਏ, ਆਪਣੀ ਜ਼ਿੰਦਗੀ 'ਚੋਂ ਉਹਨਾਂ ਦਾ ਜਲਾਲ ਜ਼ਾਹਿਰ ਕਰੀਏ। ਪਿਆਰੇ ਬੱਚੋ, ਯਿਸੂ ਮਸੀਹ ਨੇ ਇਹ ਫਰਮਾਇਆ ਕਿ ਤੁਹਾਡੀਆਂ ਗੱਲਾਂ ਤੇ ਕੰਮਾਂ ਤੋਂ ਲੋਕ ਤੁਹਾਨੂੰ ਇਹ ਜਾਣਨ ਕਿ ਤੁਸੀਂ ਮੇਰੇ ਪੈਰੋਕਾਰ ਹੋ। ਯਿਸੂ ਮਸੀਹ ਨੇ ਫਿਰ ਇਹ ਵੀ ਕਿਹਾ ਕਿ ਉਸ ਸ਼ਹਿਰ ਦੀ ਤਰਫ ਨਜ਼ਰਾਂ ਉਠਾਓ ਜਿਹੜਾ ਸਾਹਮਣੇ ਪਹਾੜ ਤੇ ਬਣਿਆ ਹੈ। ਇਹ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਬਲਕਿ ਹਰ ਕੋਈ ਉਹਨੂੰ ਵੇਖ ਸਕਦਾ ਹੈ। ਇਸ ਲਈ ਮੇਰੇ ਪੈਰੋਕਾਰਾਂ ਨੂੰ ਵੀ ਦੂਸਰਿਆਂ ਤੋਂ ਅਲੱਗ ਤੇ ਫਰਕ ਨਜ਼ਰ ਆਉਣਾ ਚਾਹੀਦਾ ਹੈ, ਤਾਂ ਕਿ ਸਭ ਲੋਕ ਇਹ ਜਾਣ ਲੈਣ ਕਿ ਤੁਸੀਂ ਮੈਨੂੰ ਪਾ ਲਿਆ ਹੈ। ਯਿਸੂ ਮਸੀਹ ਨੇ ਇਹ ਫਰਮਾਇਆ ਕਿ ਮੈਂ ਸਾਰੀ ਦੁਨੀਆ ਦਾ ਨੂਰ ਹਾਂ। ਅਗਰ ਤੁਸੀਂ ਮੈਨੂੰ ਪਾ ਲਵੋ ਤੇ ਤੁਸੀਂ ਵੀ ਚਿਰਾਗ ਦੀ ਤਰ੍ਹਾਂ ਚਮਕੋਗੇ, ਦੂਸਰਿਆਂ ਦੀ ਮਦਦ ਕਰੋਗੇ, ਉਹਨਾਂ ਨਾਲ ਮੁਹੱਬਤ ਰੱਖੋਗੇ ਤੇ ਉਹਨਾਂ ਦੀ ਤਸੱਲੀ ਦਾ ਬਾਇਸ ਹੋਵੋਗੇ। ਪਿਆਰੇ ਬੱਚੋ, ਇਸ ਤਾਰੀਖ ਤੇ ਬੁਰਾਈ ਨਾਲ ਭਰੀ ਹੋਈ ਦੁਨੀਆਂ 'ਚ ਸੱਚੇ ਪੈਰੋਕਾਰ ਨਮਕ ਤੇ ਨੂਰ ਦੀ ਮਾਨਦ ਨੇ। ਸੋ ਅਗਰ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ 'ਚੋਂ ਖੁਦਾਵੰਦ ਦਾ ਜਲਾਲ ਜ਼ਾਹਿਰ ਹੋਏ, ਸਾਨੂੰ ਵੇਖ ਕੇ ਲੋਕ ਆਸਮਾਨੀ ਬਾਪ ਦੀ ਤਮਜੀਦ ਕਰਨ, ਅਤੇ ਫਿਰ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ 'ਚ ਮੁਹੱਬਤ ਪੈਦਾ ਕਰੀਏ, ਇੱਕ ਦੂਸਰੇ ਨਾਲ ਮੁਹੱਬਤ ਕਰੀਏ, ਅਤੇ ਐਸੀ ਜ਼ਿੰਦਗੀ ਗੁਜ਼ਾਰੀਏ ਜਿਹਨੂੰ ਵੇਖ ਕੇ ਦੂਸਰੇ ਲੋਕ ਸਾਡੇ ਤੋਂ ਅੱਛਾ ਨਮੂਨਾ ਹਾਸਿਲ ਕਰ ਸਕਣ। ਸੋ ਬੱਚਿਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ, ਅਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਨੂੰ ਤੌਫੀਕ ਦੇਣ ਕਿ ਤੁਸੀਂ ਵੀ ਅੱਜ ਦੀਆਂ ਗੱਲਾਂ 'ਤੇ ਅਮਲ ਕਰ ਸਕੋ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ, ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹੀ ਵਿੱਚ ਜਾਣਗੇ। ਸਾਥੀਓ, ਆ ਇੱਕ ਐਸਾ ਸਵਾਲ ਹੈ ਜਿਹੜਾ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਪਾਇਆ ਜਾਂਦਾ ਹੈ। ਜਿਹੜਾ ਖੁਦਾ ਦੀ ਪਾਕ ਮੁਕੱਦਸ ਕਿਤਾਬਾਂ 'ਤੇ ਈਮਾਨ ਰੱਖਦਾ ਹੈ, ਯਕੀਨਨ ਉਹ ਇਸ ਗੱਲ ਨੂੰ ਜਾਣਨਾ ਚਾਹੁੰਦਾ ਹੈ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਹੋਣਗੇ। ਸਾਥੀਓ, ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਸ ਗੱਲ ਨੂੰ ਜਾਣਨਾ ਚਾਹੁੰਦੇ ਹਾਂ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਹੋਣਗੇ, ਅਤੇ ਅਸੀਂ ਵੀ ਕਿਵੇਂ ਆਸਮਾਨ ਦੀ ਬਾਦਸ਼ਾਹੀ ਵਿੱਚ ਜਾ ਸਕਨੇ ਆ। ਸਾਥੀਓ, ਆ ਗੱਲ ਯਾਦ ਰੱਖੋ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਸਮਾਨ ਦੀ ਬਾਦਸ਼ਾਹਤ ਵਿੱਚ ਦੁਨੀਆ ਦਾ ਹਰ ਸ਼ਖਸ ਨਾ ਜਾ ਸਕੇਗਾ। ਖੁਦਾਵੰਦ ਦੇ ਕਲਾਮ ਤੋਂ ਆ ਜ਼ਾਹਿਰ ਹੁੰਦਾ ਹੈ। ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹਦੇ ਹਾਂ, ਉਸ ਵੇਲੇ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਆਸਮਾਨ ਦੀ ਬਾਦਸ਼ਾਹੀ ਵਿੱਚ ਹਰ ਸ਼ਖਸ ਨਹੀਂ ਹੋਏਗਾ, ਕਿਉਂਕਿ ਯਿਸੂ ਮਸੀਹ ਨੇ ਖੁਦ ਆ ਫਰਮਾਇਆ ਹੈ। ਮੱਤੀ ਦੀ ਅੰਜੀਲ ਦੇ 5 ਬਾਬ ਦੀ 20 ਐਤ ਵਿੱਚ ਲਿਖਿਆ ਹੈ, ਯਿਸੂ ਮਸੀਹ ਨੇ ਫਰਮਾਇਆ, ਮੈਂ ਤੁਹਾਨੂੰ ਕਹਿਣਾ ਵਾਂ ਕਿ ਅਗਰ ਤੁਹਾਡੀ ਰਾਸਤਬਾਜ਼ੀ ਫੱਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਜ਼ਿਆਦਾ ਨਾ ਹੋਏਗੀ, ਤੁਸੀਂ ਆਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਦਾਖਲ ਨਾ ਹੋਵੋਗੇ। ਸੋ ਅਸੀਂ ਵੇਖਦੇ ਕਿ ਯਿਸੂ ਮਸੀਹ ਦਾ ਆ ਫਰਮਾਨ ਹੈ, ਯਿਸੂ ਮਸੀਹ ਆ ਗੱਲ ਕਹਿੰਦੇ ਨੇ ਕਿ ਅਗਰ ਤੁਹਾਡੀ ਰਾਸਤਬਾਜ਼ੀ ਫੱਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਜ਼ਿਆਦਾ ਨਾ ਹੋਏਗੀ ਤੇ ਤੁਸੀਂ ਆਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਦਾਖਲ ਨਾ ਹੋਵੋਗੇ। ਸਾਥੀਓ, ਫੱਕੀ ਤੇ ਫਰੀਸੀ ਬੜੀ ਪਾਬੰਦੀ ਨਾਲ ਤੇ ਬੜੀ ਸਖਤੀ ਦੇ ਨਾਲ ਸ਼ਰੀਅਤ ਦੀਆਂ ਗੱਲਾਂ ਤੇ ਅਮਲ ਕਰਦੇ ਸਨ। ਉਹਨਾਂ ਨਾਲੋਂ ਵੱਧ ਕੇ ਕੋਈ ਹੋਰ ਮਜ਼ਹਬੀ ਨਹੀਂ ਸੀ। ਇਸ ਲਈ ਫੱਕੀ ਤੇ ਫਰੀਸੀ ਇਸ ਗੱਲ ਦਾ ਦਾਅਵਾ ਕਰਦੇ ਸਨ ਕਿ ਅਸੀਂ ਜ਼ਰੂਰ ਆਸਮਾਨ ਦੀ ਬਾਦਸ਼ਾਹੀ ਵਿੱਚ ਜਾਵਾਂਗੇ, ਕਿਉਂਕਿ ਸਾਡੇ ਕੰਮ, ਸਾਡੀ ਜ਼ਿੰਦਗੀ ਬੜੀ ਹੀ ਮਜ਼ਹਬੀ ਏ ਤੇ ਰਾਸਤਬਾਜ਼ੀ ਤੇ ਮੁਸ਼ਤਮਿਲ ਏ। ਤੇ ਯਿਸੂ ਮਸੀਹ ਨੇ ਉਹਨਾਂ ਨੂੰ ਵੇਖਦੇ ਹੋਇਆਂ ਸਾਰਿਆਂ ਲੋਕਾਂ ਨਾਲ ਆ ਕਲਾਮ ਕੀਤਾ। ਅੱਜ ਉਹ ਸਾਡੇ ਨਾਲ ਵੀ ਆ ਕਲਾਮ ਕਰਨ ਦੇ ਨੇ ਕਿ ਅਗਰ ਤੁਹਾਡੀ ਰਾਸਤਬਾਜ਼ੀ ਫੱਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਜ਼ਿਆਦਾ ਨਾ ਹੋਏਗੀ ਤੇ ਤੁਸੀਂ ਆਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਦਾਖਲ ਨਾ ਹੋਵੋਗੇ। ਔਰ ਫਿਰ ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਮੱਤੀ ਦੀ ਅੰਜੀਲ ਦੇ 7 ਬਾਬ ਦੀ 22ਵੀਂ ਤੇ 23ਵੀਂ ਆਇਤ ਵਿੱਚ ਵੀ ਆ ਫਰਮਾਇਆ ਹੈ ਕਿ ਉਸ ਦਿਨ ਬਥੇਰੇ ਮੈਨੂੰ ਕਹਿਣਗੇ ਕਿ ਐ ਖੁਦਾਵੰਦ, ਐ ਖੁਦਾਵੰਦ, ਕੀ ਅਸਾਂ ਤੇਰੇ ਨਾਮ ਤੋਂ ਨਬੂਤ ਨਹੀਂ ਕੀਤੀ, ਕੀ ਅਸਾਂ ਤੇਰੇ ਨਾਮ ਤੋਂ ਬਦਰੂਆਂ ਨੂੰ ਨਹੀਂ ਕੱਢਿਆ, ਕਿ ਅਸਾਂ ਤੇਰੇ ਨਾਮ ਤੋਂ ਬਹੁਤ ਸਾਰੇ ਮੌਜੂਜ਼ੇ ਨਹੀਂ ਵਿਖਾਏ। ਉਸ ਵੇਲੇ ਮੈਂ ਉਹਨਾਂ ਨੂੰ ਸਾਫ਼ ਕਹਿ ਦੇਵਾਂਗਾ ਕਿ ਮੇਰੀ ਕਦੀ ਤੁਹਾਡੇ ਨਾਲ ਵਾਕਫੀਅਤ ਨਾ ਸੀ, ਮੈਂ ਤੁਹਾਨੂੰ ਨਹੀਂ ਜਾਣਦਾ, ਐ ਬਦਕਾਰੋ ਮੇਰੇ ਕੋਲੋਂ ਤੁਸੀਂ ਚਲੇ ਜਾਵੋ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇੱਕ ਵਾਰ ਫਿਰ ਇਸ ਗੱਲ ਨੂੰ ਪੜ੍ਹਨ ਵੱਲ ਬਣਨੇ ਹਾਂ ਕਿ ਆਸਮਾਨ ਦੀ ਬਾਦਸ਼ਾਹਤ ਵਿੱਚ ਦੁਨੀਆ ਦਾ ਹਰ ਸ਼ਖਸ ਨਾ ਜਾ ਸਕੇਗਾ, ਕਿਉਂਕਿ ਯਿਸੂ ਮਸੀਹ ਨੇ ਖੁਦ ਆ ਫਰਮਾਇਆ ਹੈ। ਯਿਸੂ ਮਸੀਹ ਨੇ ਆ ਵੀ ਫਰਮਾਇਆ ਹੈ ਮਤੀ ਦੀ ਅੰਜੀਲ ਦੇ 7 ਬਾਬ ਦੀ 21 ਆਇਤ ਵਿੱਚ ਕਿ ਜਿਹੜੇ ਮੈਨੂੰ ਇਹ ਖੁਦਾਵੰਦ ਕਹਿੰਦੇ ਨੇ ਉਹਨਾਂ ਚੋਂ ਹਰ ਇੱਕ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਾ ਹੋਏਗਾ, ਮਗਰ ਉਹੀ ਜਿਹੜੇ ਮੇਰੇ ਆਸਮਾਨੀ ਬਾਪ ਦੀ ਮਰਜ਼ੀ ਤੇ ਚੱਲਦੇ ਨੇ। ਸੋ ਇਸ ਹਵਾਲੇ ਤੋਂ ਅਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਦੁਨੀਆ ਦਾ ਹਰ ਇੱਕ ਸ਼ਖਸ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋਏਗਾ, ਬਲਕਿ ਸਿਰਫ ਉਹੀ ਸ਼ਖਸ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਹੋਏਗਾ ਜਿਹੜਾ ਆਸਮਾਨੀ ਬਾਪ ਦੀ ਮਰਜ਼ੀ ਨੂੰ ਪੂਰਾ ਕਰਦਾ ਹੈ। ਸਾਥੀਓ, ਆਸਮਾਨੀ ਖੁਦਾ ਦੀ ਕੀ ਮਰਜ਼ੀ ਹੈ? ਯਕੀਨਨ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਸਾਡੇ ਲਈ ਆ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾ ਬਾਪ ਦੀ ਕੀ ਮਰਜ਼ੀ ਹੈ, ਤਾਂ ਕਿ ਅਸੀਂ ਉਹਨੂੰ ਪੂਰਾ ਕਰਦੇ ਹੋਏ ਹਾਂ ਆਸਮਾਨ ਦੀ ਬਾਦਸ਼ਾਹਤ ਵਿੱਚ ਜਾ ਸਕੀਏ। ਸਾਥੀਓ, ਇਸ ਤੋਂ ਪਹਿਲਾਂ ਕਿ ਅਸੀਂ ਆਸਮਾਨੀ ਖੁਦਾ ਦੀ ਮਰਜ਼ੀ ਨੂੰ ਜਾਣੀਏ, ਮੈਂ ਇੱਥੇ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਨਾ ਜਾ ਸਕਣਗੇ। ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਨਾ ਜਾ ਸਕਣਗੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਲੂਸ ਰਸੂਲ ਦਾ ਖੱਤ ਗਲਤੀਓਂ ਦੇ ਨਾਮ ਇਹਦੇ 5 ਬਾਬ ਦੀ 19ਵੀਂ ਤੇ 20ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਹੁਣ ਜਿਸਮ ਦੇ ਕੰਮ ਤੇ ਜ਼ਾਹਿਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਅਦਾਵਤਾਂ, ਝਗੜਾ, ਹਸਦ, ਗੁੱਸਾ, ਤਫਿਰਕੇ, ਜੁਦਾਈਆਂ, ਬਿਦਤੇ, ਬੁਕਸ, ਨਸ਼ਾਬਾਜ਼ੀ, ਨਾਚ ਰੰਗ, ਇਹਨਾਂ ਦੀ ਬਾਬਤ ਤੁਹਾਨੂੰ ਅਸੀਂ ਪਹਿਲਾਂ ਹੀ ਕਹਿ ਦਿੰਦੇ ਹਾਂ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਇੰਜ ਦੇ ਕੰਮ ਕਰਨ ਵਾਲੇ ਖੁਦਾ ਦੀ ਬਾਦਸ਼ਾਹੀ ਦੇ ਵਾਰਿਸ ਨਹੀਂ ਹੋਣਗੇ। ਔਰ ਫਿਰ ਸਾਥੀਓ, ਅਸੀਂ ਮੁਕਾਸ਼ਵਾ ਦੀ ਕਿਤਾਬ ਇਹਦੇ 21 ਬਾਬ ਦੀ 8 ਐਤ ਵਿੱਚ ਆ ਗੱਲ ਪੜ੍ਹਨੇ ਆ ਕਿ ਬੁਜ਼ਦਿਲ, ਬੇਈਮਾਨ, ਗੰਦੇ ਕੰਮ ਕਰਨ ਵਾਲੇ, ਖੂਨੀ, ਹਰਾਮਕਾਰ, ਜਾਦੂਗਰ, ਬੁੱਤਪ੍ਰਸਤ ਤੇ ਸਾਰੇ ਝੂਠੇ ਲੋਕ ਅੱਗ ਤੇ ਗੰਧਕ ਨਾਲ ਜਲਾਏ ਜਾਣਗੇ, ਆ ਦੂਜੀ ਮੌਤ ਏ। ਔਰ ਫਿਰ ਸਾਥੀਓ, ਅਸੀਂ ਪਲੂਸ ਰਸੂਲ ਦਾ ਪਹਿਲਾ ਖੱਤ ਕਰੰਥੀਓਂ ਦੇ ਨਾਮ ਇਹਦੇ 6 ਬਾਬ ਦੀ 9ਵੀਂ ਤੇ 10ਵੀਂ ਐਤ ਵਿੱਚ ਆ ਗੱਲ ਪੜ੍ਹਨੇ ਆ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਬਦਕਾਰ ਖੁਦਾ ਦੀ ਬਾਦਸ਼ਾਹੀ ਦੇ ਵਾਰਿਸ ਨਹੀਂ ਹੋਣਗੇ, ਫਰੇਬ ਨਾ ਖਾਓ, ਨਾ ਹਰਾਮਕਾਰ ਖੁਦਾ ਦੀ ਬਾਦਸ਼ਾਹ ਦੇ ਵਾਰਿਸ ਹੋਣਗੇ, ਨਾ ਬੁੱਤਪ੍ਰਸਤ, ਨਾ ਜ਼ਨਾਕਾਰ, ਨਾ ਆਯਾਸ਼, ਨਾ ਗੰਦੇ ਕੰਮ ਕਰਨ ਵਾਲੇ, ਨਾ ਚੋਰ, ਨਾ ਲਾਲਚੀ, ਨਾ ਸ਼ਰਾਬੀ, ਨਾ ਗਾਲੀਆਂ ਬਕਣ ਵਾਲੇ ਤੇ ਨਾ ਜ਼ਾਲਮ। ਸੋ ਸਾਥੀਓ, ਅਸੀਂ ਇੱਥੇ ਉਹਨਾਂ ਲੋਕਾਂ ਦੀ ਫਹਿਰਿਸਤ ਪਾਉਂਦੇ ਹਾਂ, ਉਹਨਾਂ ਲੋਕਾਂ ਦੇ ਬਾਰੇ ਪੜ੍ਹਨੇ ਆ ਜਿਹੜੇ ਕਿ ਬੁਰੇ ਕੰਮ ਕਰਦੇ ਨੇ, ਜਿਹੜੇ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ। ਖੁਦਾ ਦੇ ਕਲਾਮ ਫਰਮਾਉਂਦਾ ਕਿ ਉਹ ਆਸਮਾਨ ਦੀ ਬਾਦਸ਼ਾਹੀ ਵਿੱਚ ਨਹੀਂ ਜਾ ਸਕਣਗੇ, ਯਾਨੀ ਕਿ ਹਰਾਮਕਾਰ, ਨਪਾਕ, ਸ਼ਿਵਤ ਪ੍ਰਸਤ, ਬੁੱਤ ਪ੍ਰਸਤ, ਜਾਦੂਗਰ, ਅਦਾਵਤ, ਲੜਾਈ ਝਗੜਾ, ਹਸਦ, ਗੁੱਸਾ, ਤਫਿਰਕੇ, ਜੁਦਾਈਆਂ, ਬਿਦਤੇ, ਬੁਕਸ, ਨਸ਼ਾਬਾਜ਼ੀ, ਸ਼ਰਾਬੀ ਤੇ ਗਾਲੀਆਂ ਬਕਣ ਵਾਲੇ, ਜ਼ਾਲਿਮ, ਚੋਰ, ਲਾਲਚੀ, ਆਯਾਸ਼, ਝੂਠ ਬੋਲਣ ਵਾਲੇ, ਬੁਜ਼ਦਿਲ, ਸੱਚਾਈ ਨੂੰ ਪਸੰਦ ਨਾ ਕਰਨ ਵਾਲੇ, ਆਪਣੇ ਨੇਕ ਕੰਮਾਂ ਤੇ ਭਰੋਸਾ ਰੱਖਣ ਵਾਲੇ, ਆਪਣੀ ਰਾਸਤਬਾਜ਼ੀ, ਆਪਣੀ ਦੌਲਤ ਤੇ ਫਖਰ ਕਰਨ ਵਾਲੇ, ਔਰ ਫਿਰ ਰੂਹ ਕੁਦਸ ਨੂੰ ਰੰਜੀਦਾ ਕਰਨ ਵਾਲੇ ਆਸਮਾਨ ਦੀ ਬਾਦਸ਼ਾਹਤ ਵਿੱਚ ਨਾ ਜਾ ਸਕਣਗੇ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਵਿੱਚ ਇਹਨਾਂ ਗੱਲਾਂ ਨੂੰ ਪੜ੍ਹਨੇ ਆ, ਉਸ ਵੇਲੇ ਯਕੀਨਨ ਅਸੀਂ ਫਿਰ ਆ ਸਵਾਲ ਕਰਨੇ ਆ ਕਿ ਫਿਰ ਕੌਣ ਨਿਜਾਤ ਪਾ ਸਕਦਾ ਹੈ, ਆਸਮਾਨ ਦੀ ਬਾਦਸ਼ਾਹੀ ਵਿੱਚ ਫਿਰ ਕੌਣ ਜਾ ਸਕਦਾ ਹੈ? ਯਿਸੂ ਮਸੀਹ ਨੇ ਫਰਮਾਇਆ ਮਤੀ ਦੀ ਅੰਜੀਲ ਦੇ 19 ਬਾਬ ਦੀ 26 ਆਇਤ ਵਿੱਚ ਕਿ ਆ ਆਦਮੀਆਂ ਕੋਲੋਂ ਤੇ ਨਹੀਂ ਹੋ ਸਕਦਾ, ਪਰ ਖੁਦਾ ਕੋਲੋਂ ਸਭ ਕੁਝ ਹੋ ਸਕਦਾ ਹੈ। ਸਾਥੀਓ, ਯਿਸੂ ਮਸੀਹ ਨੇ ਬੜੇ ਵਾਜ਼ੇ ਤੌਰ ਨਾਲ ਆ ਕਲਾਮ ਕੀਤਾ ਹੈ। ਮਤੀ ਦੀ ਅੰਜੀਲ ਦੇ 7 ਬਾਬ ਦੀ 21ਵੀਂ ਆਇਤ ਵਿੱਚ ਅਸੀਂ ਆ ਗੱਲ ਪੜ੍ਹਨੇ ਆ ਕਿ ਜਿਹੜੇ ਮੈਨੂੰ ਇਹ ਖੁਦਾਵੰਦ ਕਹਿੰਦੇ ਨੇ ਉਹਨਾਂ ਚੋਂ ਹਰ ਇੱਕ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋਏਗਾ, ਮਗਰ ਉਹੀ ਜਿਹੜਾ ਮੇਰੇ ਆਸਮਾਨੀ ਬਾਪ ਦੀ ਮਰਜ਼ੀ ਤੇ ਚੱਲਦਾ ਹੈ। ਸਾਥੀਓ, ਆਸਮਾਨੀ ਬਾਪ ਦੀ ਕੀ ਮਰਜ਼ੀ ਹੈ? ਯਾਦ ਰੱਖੋ ਕਿ ਆਸਮਾਨੀ ਖੁਦਾ ਬਾਪ ਦੀ ਮਰਜ਼ੀ ਯਿਸੂ ਮਸੀਹ ਦੇ ਜ਼ਰੀਏ ਸਾਡੇ ਤੇ ਜ਼ਾਹਿਰ ਹੁੰਦੀ ਹੈ ਤੇ ਯਿਸੂ ਮਸੀਹ ਨੇ ਜਿਸ ਤਰ੍ਹਾਂ ਨਿਕੋਦੀਮਸ ਨੂੰ ਆਸਮਾਨੀ ਖੁਦਾ ਦੀ ਮਰਜ਼ੀ ਦੱਸੀ, ਜਿਵੇਂ ਉਹਦੇ ਤੇ ਆਸਮਾਨੀ ਖੁਦਾ ਦੀ ਮਰਜ਼ੀ ਨੂੰ ਜ਼ਾਹਿਰ ਕੀਤਾ, ਅੱਜ ਉਹ ਸਾਨੂੰ ਵੀ ਆਸਮਾਨੀ ਖੁਦਾ ਦੀ ਮਰਜ਼ੀ ਦੱਸਦਾ ਹੈ, ਸਾਡੇ ਤੇ ਉਹ ਆਸਮਾਨੀ ਖੁਦਾ ਦੀ ਮਰਜ਼ੀ ਨੂੰ ਜ਼ਾਹਿਰ ਕਰਦਾ ਹੈ। ਸਾਥੀਓ, ਯਹੋਨਾ ਦੀ ਅੰਜੀਲ ਦੇ 3 ਬਾਬ ਦੀ 5 ਐਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਆ ਯਿਸੂ ਮਸੀਹ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ, ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ, ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦਾ। ਸਾਥੀਓ, ਪਾਣੀ ਤੋਂ ਮੁਰਾਦ ਬਪਤਿਸਮਾ ਹੈ ਤੇ ਰੂਹ ਤੋਂ ਪੈਦਾ ਹੋਣ ਤੋਂ ਮੁਰਾਦ ਹੈ ਖੁਦਾ ਕੋਲੋਂ ਨਵਾਂ ਦਿਲ ਲੈਣਾ। ਖੁਦਾ ਹੀ ਸਾਡੀ ਜ਼ਿੰਦਗੀਆਂ ਵਿੱਚ ਨਵਾਂ ਦਿਲ ਪੈਦਾ ਕਰਦਾ ਹੈ ਤੇ ਉਹੀ ਲੋਕ ਖੁਦਾਵੰਦ ਕੋਲੋਂ ਨਵਾਂ ਦਿਲ ਪਾਉਂਦੇ ਨੇ ਜਿਹੜੇ ਹਜ਼ਰਤ ਦਾਊਦ ਵਾਂਗੂ ਖੁਦਾ ਨੂੰ ਕਹਿੰਦੇ ਨੇ ਕਿ ਖੁਦਾ ਮੇਰੇ ਅੰਦਰ ਪਾਕ ਦਿਲ ਪੈਦਾ ਕਰ। ਸਾਥੀਓ, ਜਿਹੜੇ ਲੋਕ ਪਾਣੀ ਯਾਨੀ ਕਿ ਬਪਤਿਸਮਾ ਤੇ ਰੂਹ ਤੋਂ ਪੈਦਾ ਹੁੰਦੇ ਨੇ ਯਾਨੀ ਕਿ ਖੁਦਾਵੰਦ ਕੋਲੋਂ ਨਵਾਂ ਦਿਲ ਪਾਉਂਦੇ ਨੇ, ਉਹ ਲੋਕ ਯਕੀਨਨ ਨਿਜਾਤ ਪਾਉਂਦੇ ਨੇ ਤੇ ਖੁਦਾ ਦੇ ਹਜ਼ੂਰ ਮੁਬਾਰਕ ਤੇ ਮੁਕੱਦਸ ਠਹਿਰਦੇ ਨੇ। ਤੇ ਯਾਦ ਰੱਖੋ ਕਿ ਨਿਜਾਤ ਸਿਰਫ ਸਾਨੂੰ ਯਿਸੂ ਮਸੀਹ ਤੇ ਈਮਾਨ ਰੱਖਣ ਨਾਲ ਹੀ ਮਿਲ ਸਕਦੀ ਹੈ, ਕਿਉਂਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਅੰਬਾਲ ਦੀ ਕਿਤਾਬ ਦੇ 4 ਬਾਬ ਦੀ 12ਵੀਂ ਆਇਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਆ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ, ਕਿਉਂਕਿ ਆਸਮਾਨ ਦੇ ਥੱਲੇ ਲੋਕਾਂ ਨੂੰ ਕੋਈ ਦੂਜਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨੇ ਆ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰਨੇ ਆ, ਉਸ ਵੇਲੇ ਅਸੀਂ ਨਿਜਾਤ ਪਾਉਂਦੇ ਹਾਂ, ਅਸੀਂ ਉਸ ਵੇਲੇ ਮੁਬਾਰਕ ਅਤੇ ਮੁਕੱਦਸ ਠਹਿਰਨੇ ਆ। ਅਤੇ ਸਾਥੀਓ, ਯਾਦ ਰੱਖੋ ਕਿ ਮੁਕਾਸ਼ਵਾ ਦੀ ਕਿਤਾਬ ਇਹਦੇ 20 ਬਾਬ ਦੀ 6 ਦੇ ਮੁਤਾਬਿਕ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਨੇ ਹਾਂ ਕਿ ਮੁਬਾਰਕ ਅਤੇ ਮੁਕੱਦਸ ਲੋਕ ਹੀ ਆਸਮਾਨ ਦੀ ਬਾਦਸ਼ਾਹਤ ਵਿੱਚ ਦਾਖਿਲ ਹੋਣਗੇ। ਸੋ ਅਗਰ ਅਸੀਂ ਆਸਮਾਨ ਦੀ ਬਾਦਸ਼ਾਹਤ ਵਿੱਚ ਜਾਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਕਬੂਲ ਕਰੀਏ, ਉਹਦੇ 'ਤੇ ਈਮਾਨ ਲਿਆਈਏ ਅਤੇ ਆਪਣੀਆਂ ਜ਼ਿੰਦਗੀਆਂ ਤੋਂ ਉਹਦੀਆਂ ਖੂਬੀਆਂ ਜ਼ਾਹਿਰ ਕਰੀਏ। ਸਾਥੀਓ, ਜਿਹੜੇ ਲੋਕ ਯਿਸੂ ਮਸੀਹ ਨੂੰ ਕਬੂਲ ਕਰਦੇ ਨੇ, ਆਪਣੀਆਂ ਜ਼ਿੰਦਗੀਆਂ ਉਹਦੇ ਕਲਾਮ ਦੇ ਮੁਤਾਬਿਕ ਗੁਜ਼ਾਰਦੇ ਨੇ, ਯਕੀਨਨ ਉਹ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਨੇ, ਉਹ ਖੁਦਾ ਦੇ ਖੂਬੀਆਂ ਆਪਣੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰਦੇ ਨੇ। ਤੇ ਖੁਦਾਵੰਦ ਉਹਨਾਂ ਲੋਕਾਂ ਨੂੰ ਆ ਫਰਮਾਉਂਦਾ ਹੈ, ਅਗਰ ਅਸੀਂ ਪਤਰਸ ਰਸੂਲ ਦਾ ਪਹਿਲਾ ਖਤ ਇਹਦੇ 2 ਬਾਬ ਦੀ 9ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਤੁਸੀਂ ਇੱਕ ਬਰਗਜ਼ੀਦਾ ਨਸਲ, ਸ਼ਾਹੀ ਕਹਿਣਾ ਦਾ ਫਿਰਕਾ, ਮੁਕੱਦਸ ਕੌਮ ਤੇ ਐਸੀ ਉਮਤ ਹੋ ਜਿਹੜੀ ਖੁਦਾ ਦੀ ਖਾਸ ਮਲਕੀਅਤ ਹੈ, ਤਾਂ ਕਿ ਉਹਦੀਆਂ ਖੂਬੀਆਂ ਜ਼ਾਹਿਰ ਕਰੋ ਜਿਹਨੇ ਤੁਹਾਨੂੰ ਤਾਰੀਕੀ ਤੋਂ ਆਪਣੀ ਅਜੀਬ ਰੋਸ਼ਨੀ ਵਿੱਚ ਬੁਲਾਇਆ ਹੈ। ਸੋ ਸਾਥੀਓ, ਜਿਹੜੇ ਲੋਕ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਨੇ, ਆਪਣੀਆਂ ਜ਼ਿੰਦਗੀਆਂ ਤੋਂ ਖੁਦਾ ਦੀਆਂ ਖੂਬੀਆਂ ਜ਼ਾਹਿਰ ਕਰਦੇ ਨੇ, ਉਹ ਖੁਦਾ ਦੇ ਕਲਾਮ ਦੇ ਮੁਤਾਬਿਕ ਮੁਬਾਰਕ ਅਤੇ ਮੁਕੱਦਸ ਨੇ, ਅਤੇ ਉਹੀ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਜਾਣਗੇ। ਆਓ ਅਸੀਂ ਵੀ ਯਿਸੂ ਮਸੀਹ ਨੂੰ ਕਬੂਲ ਕਰੀਏ, ਉਹਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰੀਏ, ਆਪਣੀਆਂ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਕਰੀਏ, ਤਾਂ ਕਿ ਅਸੀਂ ਉਹਦੇ ਹਜ਼ੂਰ ਮੁਬਾਰਕ ਅਤੇ ਮੁਕੱਦਸ ਠਹਿਰੀਏ। ਯਿਸੂ ਮਸੀਹ ਆਪਣੇ ਦੂਜੀ ਆਮਦ 'ਤੇ ਮੁਬਾਰਕ ਅਤੇ ਮੁਕੱਦਸ ਲੋਕਾਂ ਨੂੰ ਕਹੇਗਾ। ਮਤੀ ਦੀ ਅੰਜੀਲ ਦੇ 5 ਬਾਬ ਦੀ 34 ਆਇਤ ਵਿੱਚ ਲਿਖਿਆ ਹੈ ਕਿ ਆਓ ਮੇਰੇ ਬਾਪ ਦੇ ਮੁਬਾਰਕ ਲੋਕੋ, ਉਸ ਬਾਦਸ਼ਾਹਤ ਨੂੰ ਮਿਰਾਸ ਵਿੱਚ ਲਵੋ ਜਿਹੜੀ ਬਣਾਏ ਆਲਮ ਤੋਂ ਤੁਹਾਡੇ ਲਈ ਤਿਆਰ ਕੀਤੀ ਗਈ ਹੈ। ਅਤੇ ਸਾਥੀਓ, ਆਖਰ ਵਿੱਚ ਮੈਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦਾ ਇੱਕ ਇਕਤਬਾਸ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹਾਂਗਾ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 198 ਵਿੱਚ ਆ ਗੱਲ ਲਿਖਦੀ ਹੈ ਕਿ ਇਸੇ ਤਰ੍ਹਾਂ ਜਿਹੜੇ ਨਿਜਾਤ ਪਾ ਗਏ ਨੇ, ਉਹ ਰੂਹ ਕੁਦਸ ਦੇ ਅਮਲ ਨੂੰ ਵੇਖ ਸਕਦੇ ਨੇ ਅਤੇ ਮਹਿਸੂਸ ਕਰ ਸਕਦੇ ਨੇ। ਜਦੋਂ ਖੁਦਾ ਦਾ ਰੂਹ ਸਾਡੇ ਦਿਲਾਂ ਵਿੱਚ ਆ ਜਾਂਦਾ ਹੈ, ਉਸ ਵੇਲੇ ਸਾਡੀ ਜ਼ਿੰਦਗੀ ਖੁਦ ਬ ਖੁਦ ਤਬਦੀਲ ਹੋ ਜਾਂਦੀ ਹੈ। ਬਦੀ ਦੇ ਖਿਆਲਾਤ ਦੂਰ ਹੋ ਜਾਂਦੇ ਨੇ। ਗੁੱਸਾ, ਹਸਦ, ਲੜਾਈ ਦੀ ਜਗ੍ਹਾ ਮੁਹੱਬਤ, ਖੁਸ਼ੀ, ਸ਼ਾਦਮਾਨੀ ਤੇ ਹਲੀਮੀ ਆ ਜਾਂਦੀ ਹੈ। ਜਿਹੜਾ ਕੋਈ ਖੁਦਾ ਦੇ ਤਾਬੇ ਹੋ ਜਾਂਦਾ ਹੈ, ਉਹ ਖੁਦਾ ਦੀਆਂ ਬਰਕਤਾਂ ਨੂੰ ਪਾਉਂਦਾ ਹੈ ਔਰ ਫਿਰ ਉਹ ਉਸ ਕੁਦਰਤ ਨੂੰ ਵੇਖਦਾ ਹੈ ਜਿਹੜੇ ਦੂਸਰੇ ਨਹੀਂ ਵੇਖ ਸਕਦੇ, ਤੇ ਉਹ ਕੁਦਰਤ ਇਨਸਾਨ ਨੂੰ ਨਵੇਂ ਸਿਰੇ ਤੋਂ ਤਖਲੀਕ ਕਰ ਦਿੰਦੀ ਹੈ ਤੇ ਆਹੀ ਨਵੀਂ ਪੈਦਾਇਸ਼ ਹੈ। ਔਰ ਫਿਰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 197 ਵਿੱਚ ਆ ਵੀ ਗੱਲ ਲਿਖਦੀ ਹੈ ਕਿ ਉਹ ਜਿਹੜੇ ਆਪਣੇ ਕੰਮਾਂ ਦੀ ਬਦੌਲਤ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਹੋਣ ਦੇ ਲਈ ਕੋਸ਼ਿਸ਼ ਕਰਦੇ ਨੇ, ਉਹ ਕਿਸੇ ਸੂਰਤ ਵਿੱਚ ਵੀ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦੇ। ਆ ਉਹਨਾਂ ਦੇ ਲਈ ਨਾ ਸਿਰਫ ਮੁਸ਼ਕਿਲ ਹੈ ਬਲਕਿ ਨਾਮੁਮਕਿਨ ਹੈ। ਜਿਹੜੇ ਮਜ਼ਹਬੀ ਰਸੂਮ ਅਕਾਇਦ ਨੂੰ ਅਪਣਾ ਕੇ ਖੁਦਾ ਦੀ ਬਾਦਸ਼ਾਹੀ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ, ਉਹ ਜ਼ਰੂਰ ਨਾਕਾਮ ਹੋਣਗੇ। ਮਸੀਹੀ ਜ਼ਿੰਦਗੀ ਮਾਜ਼ੀ ਦੀ ਜ਼ਿੰਦਗੀ ਵਿੱਚ ਥੋੜ੍ਹੀ ਜਿਹੀ ਤਬਦੀਲੀ ਦਾ ਨਾਮ ਨਹੀਂ ਹੈ, ਬਲਕਿ ਆ ਸਾਡੀ ਫਿਤਰਤ ਦੀ ਤਬਦੀਲੀ ਦਾ ਮੁਤਾਲਬਾ ਕਰਦੀ ਹੈ। ਮਸੀਹੀ ਜ਼ਿੰਦਗੀ ਗੁਨਾਹ ਦੀ ਤਰਫੋਂ ਮੁੜਨਾ ਹੈ, ਇਹ ਦੁਬਾਰਾ ਦੀ ਮੁਕੰਮਲ ਤਬਦੀਲੀ ਹੈ ਅਤੇ ਆਹ ਤਬਦੀਲੀ ਰੂਹ ਕੁਦਸ ਦੇ ਮੁਯੱਸਰ ਕੰਮ ਦੀ ਬਦੌਲਤ ਹੀ ਹਾਸਿਲ ਹੋ ਸਕਦੀ ਹੈ। ਸੋ ਸਾਥੀਓ, ਇਸ ਕਲਾਮ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਜਾਤ ਦੇਹਿੰਦਾ ਕਬੂਲ ਕਰੋ, ਉਹਦੇ 'ਤੇ ਈਮਾਨ ਲਿਆਓ, ਉਹਦੇ ਕਲਾਮ 'ਤੇ ਅਮਲ ਕਰਦੇ ਹੋਇਆਂ ਆਪਣੀ ਜ਼ਿੰਦਗੀ ਨੂੰ ਉਹਦੇ ਜਲਾਲ ਦੇ ਲਈ ਇਸਤੇਮਾਲ ਕਰੋ ਤਾਂ ਕਿ ਖੁਦਾਮ ਤੁਹਾਨੂੰ ਕਬੂਲ ਫਰਮਾਏ ਅਤੇ ਉਸ ਬਾਦਸ਼ਾਹਤ ਵਿੱਚ ਲੈ ਜਾਏ ਜਿਹੜੀ ਕਿ ਉਹਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾ, ਇਸ ਵੇਲੇ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ, ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਐ ਖੁਦਾਵੰਦ, ਤੂੰ ਸਾਨੂੰ ਪਾਕ ਸਾਫ਼ ਕਰ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਅਤੇ ਸਾਡੇ ਅੰਦਰ ਨਵਾਂ ਦਿਲ ਪੈਦਾ ਕਰ। ਅਸੀਂ ਇਸ ਮੁਸੀਬਤ 'ਤੇ ਮਾਲ ਲਿਆਉਂਦੇ ਹਾਂ ਅਤੇ ਇਸ ਮੁਸੀਬਤ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਦੇ ਹਾਂ ਅਤੇ ਤੇਰੇ ਨਾਲ ਇਸ ਗੱਲ ਦਾ ਵਾਅਦਾ ਵੀ ਕਰਦੇ ਹਾਂ ਕਿ ਅਸੀਂ ਜਾਣ ਦਿਨ ਤੱਕ ਤੇਰੇ ਨਾਲ ਵਫ਼ਾਦਾਰ ਰਹਾਂਗੇ, ਆਪਣੀਆਂ ਜ਼ਿੰਦਗੀਆਂ ਤੋਂ ਤੇਰੀਆਂ ਖੂਬੀਆਂ ਜ਼ਾਹਿਰ ਕਰਾਂਗੇ ਤਾਂ ਕਿ ਤੇਰਾ ਜਲਾਲ ਜ਼ਾਹਿਰ ਹੋਏ। ਹੈ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਇਹਨਾਂ 'ਚੋਂ ਕੋਈ ਬਿਮਾਰ ਹੈ ਤਾਂ ਉਹਨੂੰ ਕਾਮਿਲ ਸ਼ਿਫਾ ਅਤਾ ਫਰਮਾ। ਹੈ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੌਫੀਕ ਦੇ ਕਿ ਅਸੀਂ ਸਾਰੇ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ ਅਤੇ ਇਸ ਮੁਸੀਬਤ 'ਤੇ ਇਮਾਨ ਅਤੇ ਭਰੋਸਾ ਰੱਖਦੇ ਹੋਏ ਹਾਂ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰੀਏ ਤਾਂ ਕਿ ਅਸੀਂ ਆਸਮਾਨ ਦੀ ਬਾਦਸ਼ਾਹਤ ਵਿੱਚ ਜਾ ਸਕੀਏ। ਐ ਖੁਦਾਵੰਦ, ਤੂੰ ਸਾਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਇਸ ਮੁਸੀਬਤ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।